अगले दिन सब संगतां इकट्ठियां होईयां तां उन्हां क्या इस कारज विच नाले पुन नाले फलियां असी नाले देश दियां नूहां धीआं नूं मोड़ांगे ते नाल ही अबदाली दा माल धन भी लुटांगे। बाबा दीप सिंह पास 2000 तों वध घोड़सवार ते फौज मौजूद सी। उन्होंने कुछ राशन भी नाल ले लिया क्योंकि उन्होंने कुछ समा उड़ीक करनी पैनी सी। फौजां दी अगवाई उन्हां आप कीती ते एक रात विच ही वह करनाल दे लागे खुले मैदान विच पहुंच गए। जद शाम हो गई तां बाबा दीप सिंह नूं अबदाली दे काफले दे आउण दी आवाज सुनाई दित्ती। बड़ी उची उची ढोल वज रहे सन ते एक फौज दी टुकड़ी दे पिछे अहमद शाह अबदाली दा हाथी, उसके पिछे तैमूर दा हाथी ते पिछे नवियां व्याहियां बेगमां दे हाथी आ रहे सन। पिपली दे नेड़े जाके बादशाह अबदाली ने अपने तंबू लवा ले ते खाण पीण दा प्रोग्राम शुरू हो गया। सारे जित दियां खुशियां मना रहे सन। बाबा जी ने वेख्या कि गड्डियां वाले सिपाही भी गड्डियां नूं रोकण वाले सन। बाबा जी ने उसे वेले अपनी फौज नूं हुक्म दिता, बोले सोनिहाल दे जकारे लाउंदे सिंह अबदाली दी फौज दे टुट पए। इस तो पहला कि गड्डियां नूं खड़ा करके बैलां नूं खोल दिता जांदा, सिंघां ने सारे गड्डियां नूं घेर लिया ते खिणां विच ही उन्हां दे राखे कतल करके गड्डे एक पासे नूं पजा लए। कुछ सिंह अबदाली दे अवेसले फौजियां नूं कतल करते रहे ते कुछ गड्डियां ते ऊंठां नूं भजा के बहुत दूर जंगलां विच निकल गए। बाबा जी ने फिर जद वेख्या कि वह अपने कारज विच सफल हो गए ने तां उन्हां कहा, हिरन अबदाली दी फौज नूं पता ही ना लगा कि सिख किधर अलोप हो गए ने। अबदाली बहुत दुखी होया पर लाहौर विच पहुंचण तक राह विच उस उत्ते होर भी कई हमले हुए। लाहौर पहुंच के किले विच दाखिल होके अबदाली दी जान विच जान आई। उत्थे जाके उसनू पता लगा कि ये लोग लुटेरे नहीं बल्कि सिंह ने जड़े अमृत पी के अमर हो जाते ने। गुरु के चक विखे इन्हां दा एक सरोवर है जिसका अमृत पी के ये मुरदे भी जी पैंदे ने। उस तैमूर नू लाहौर दा सूबेदार बना दिता ते उसनू हुक्म दिता कि गुरु दे चक दे सरोवर नू पूर दिता जावे ते सिखां नू लब लब के मार दिता जावे। लाहौर दे हाकम तैमूर ने जहान खान दी जिम्मेदारी लाई कि वह अमृत सरोवर नू पूर देवे। उसनू एक वड्डी फौज दे के गुरु दे चक भेजिया गया। सिंघां पासों भी अमृत सरोवर की यह बेअदबी बर्दाश्त ना हो सकी। उन्हां उसे वेले कमर कस्से करने शुरू कर दिते। बाबा दीप सिंह ने इलाके दे सब सिखां नूं सुनेहे भेज दिते। जद सब सिंह इकट्ठे हो गए तां बाबा दीप सिंह ने कहा,
सिंगो गुरधामां दी रख्या लई असीं मौत राणी नूं व्याहुण चले हां। जिहड़ा भी साडी जंज विच जाणा चाहुंदा है वह शहीदी गाना बन के आवे, दूजे नूं साडे नाल आउण दी लोड़ नहीं। असीं अमृतसर ते उत्थों दे गुरधामां नूं आजाद कराउणा है।
सारे सिंघां विच बड़ा जोश सी। सारे शहीदी गाने बन के बाबा जी दी फौज विच शामिल हो गए। तरन तारन तक पुजदियां 10,000 ਸਿੰਘਾਂ ਦੀ ਫੌਜ ਇਕੱਠੀ ਹੋ ਗਈ ਸੀ। ਤਰਨ ਤਾਰਨ ਦੇ ਗੁਰਦੁਆਰੇ ਜਾ ਕੇ ਸਭ ਨੇ ਇਸ਼ਨਾਨ ਕੀਤਾ, ਗੁਰਦੁਆਰੇ ਮੱਥਾ ਟੇਕਿਆ ਤੇ ਵਾਹਿਗੁਰੂ ਪਾਸ ਅਰਦਾਸ ਕੀਤੀ। ਤਰਨ ਤਾਰਨ ਤੋਂ ਬਾਹਰ ਆ ਕੇ ਉਹਨਾਂ ਜ਼ਮੀਨ ਉੱਤੇ ਇੱਕ ਲੰਮੀ ਲਕੀਰ ਖਿੱਚੀ ਤੇ ਕਿਹਾ,
ਜਿਸ ਸਿੰਘ ਨੂੰ ਸ਼ਹੀਦੀ ਪ੍ਰਵਾਨ ਹੈ ਉਹੀ ਇਸ ਲਕੀਰ ਨੂੰ ਪਾਰ ਕਰੇ, ਬਾਕੀ ਵਾਪਸ ਹੋ ਜਾਣ।
ਪਰ ਸਭ ਸਿੰਘ ਲਕੀਰ ਪਾਰ ਕਰ ਗਏ, ਕੋਈ ਵੀ ਵਾਪਸ ਨਾ ਮੁੜਿਆ।
ਜਾ ਤੋ ਪ੍ਰੇਮ ਖਿਲਨ ਕਾ ਚਾਓ, ਖਿਲਨ ਕਾ ਚਾਓ, ਖਿਲਨ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀ ਜੈ, ਪੈਰ ਤਰੀ ਜੈ, ਪੈਰ ਤਰੀ ਜੈ, ਸਿਰ ਦੀ ਜੈ ਕਾਣ ਨਾ ਕੀ ਜੈ।
ਸਿੰਘਾਂ ਦੀ ਫੌਜ ਨੂੰ ਆਉਂਦਿਆਂ ਵੇਖ ਕੇ ਜਹਾਨ ਖਾਨ ਨੂੰ ਠੰਡ ਵਿੱਚ ਵੀ ਤਰੇਲੀਆਂ ਆ ਗਈਆਂ। ਇਹਨਾਂ ਸਿੱਖਾਂ ਤੋਂ ਤਾਂ ਅਬਦਾਲੀ ਇੰਨਾ ਡਰਿਆ ਸੀ ਕਿ ਲਾਹੌਰ ਵਿੱਚ ਕੁਝ ਦਿਨ ਹੀ ਠਹਿਰ ਕੇ ਕਾਬਲ ਨੂੰ ਭੱਜ ਗਿਆ ਸੀ, ਜਿਸ ਫੌਜ ਦੇ ਘੁਮੰਡ ਤੇ ਉਹ ਦਿੱਲੀ ਤੇ ਹੋਰ ਸ਼ਹਿਰਾਂ ਵਿੱਚ ਕਤਲੇਆਮ ਕਰ ਆਇਆ ਸੀ। ਉਹਨਾਂ ਫੌਜੀ ਸਿਪਾਹੀਆਂ ਨੂੰ ਦੁੰਬਿਆਂ ਵਾਂਗ ਕਤਲ ਕਰਕੇ ਸਿੱਖ ਹੀਰੇ ਜਵਾਹਰਾਤ ਲੁੱਟ ਕੇ ਲੈ ਜਾਂਦੇ ਸਨ। ਜਹਾਨ ਖਾਨ ਇਹੋ ਸੋਚ ਰਿਹਾ ਸੀ ਕਿ ਇਹ ਨਵੀਂ ਸਿਖਾਂਦੜੂ ਫੌਜ ਤੇ ਸਿੰਘਾਂ ਦੇ ਪਰਛਾਵੇਂ ਤੋਂ ਡਰਨ ਵਾਲੇ ਅਬਦਾਲੀ ਦੇ ਪਠਾਨ ਕੀ ਸਿੰਘਾਂ ਦਾ ਮੁਕਾਬਲਾ ਕਰ ਸਕਣਗੇ। ਉਸ ਸਮੇਂ ਬਾਬਾ ਦੀਪ ਸਿੰਘ ਜੀ ਪਠਾਣੀ ਫੌਜਾਂ ਦੇ ਟੁਕੜੇ ਕਰਦੇ ਅੰਮ੍ਰਿਤਸਰ ਵੱਲ ਵਧੀ ਜਾ ਰਹੇ ਸਨ। ਅੰਮ੍ਰਿਤਸਰ ਦੇ ਲਾਗੇ ਗੌਰਵਾਲ ਦੇ ਸਥਾਨ ਦੇ ਨੇੜੇ ਸਿੰਘਾਂ ਦੀ ਜਹਾਨ ਖਾਨ ਦੇ ਨਾਲ ਟੱਕਰ ਹੋਈ। ਕਮਸਾਨ ਦੀ ਲੜਾਈ ਛਿੜ ਪਈ, ਲੋਹੇ ਨਾਲ ਲੋਹਾ ਖੜਕ ਰਿਹਾ ਸੀ, ਅਸਮਾਨ ਚਕਾਰਿਆਂ ਨਾਲ ਗੂੰਜ ਰਿਹਾ ਸੀ। ਜਹਾਨ ਖਾਨ ਤੇ ਮੁਗਲ ਫੌਜ ਹੈਰਾਨ ਸੀ ਕਿ 80 ਸਾਲਾਂ ਦੇ ਬਾਬਾ ਦੀਪ ਸਿੰਘ ਆਪਣੇ ਭਾਰੀ ਖੰਡੇ ਦੇ ਨਾਲ ਜੋਸ਼ ਵਿੱਚ ਆ ਕੇ ਫੁਰਤੀ ਨਾਲ ਖੰਡਾ ਚਲਾਉਂਦੇ ਪਠਾਣਾਂ ਦੀਆਂ ਤੌਣਾਂ ਜ਼ਮੀਨ ਤੇ ਸੁੱਟੀ ਜਾ ਰਹੇ ਸਨ। ਜਿੱਧਰ ਵੀ ਜਾਂਦੇ ਪਠਾਣ ਏਦਾਂ ਤਿੱਤਰ ਬਿੱਤਰ ਹੋ ਜਾਂਦੇ ਜਿੱਦਾਂ ਸ਼ੇਰ ਦੇ ਆਉਣ ਨਾਲ ਭੇਡਾਂ ਦੇ ਝੁੰਡ ਖਿਲਰ ਖੁਲਰ ਜਾਂਦੇ ਨੇ। ਅਖੀਰ ਲੜਦੇ ਲੜਾਉਂਦੇ ਮੁਸਲਿਮ ਜਰਨੈਲ ਪਿਛਲੇ ਪੈਰੀ ਅੰਮ੍ਰਿਤਸਰ ਨੂੰ ਹਟਣ ਲੱਗੇ।